ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਨ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕਿਓ ਸਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਬੇਕਾਰ ਗੁਣ ਮੰਡੇ ਕਰ ਸੀਲ ਕਿਓ ਸਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਬੇਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਦੇ ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ, ਹੁਣ ਸਮਾਂ ਹੈ ਦੀਵਾਨ ਹਾਲ ਮੰਜੀ ਸਾਹਿਬ ਦੇ ਇਸ ਪਾਵਨ ਅਸਥਾਨ ਤੋਂ ਜੋ ਅੱਜ ਹਰੀ ਦੇ ਮੰਦਿਰ ਵਿੱਚੋਂ ਰੱਬ ਦੇ ਘਰ ਵਿੱਚੋਂ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ ਹੈ, ਜੋ ਸਾਨੂੰ ਹੁਕਮਨਾਮਾ ਮਿਲਿਆ, ਜੋ ਸਾਨੂੰ ਸ਼੍ਰੀ ਮੁੱਖ ਵਾਕ ਦੀ ਪ੍ਰਾਪਤੀ ਹੋਈ ਹੈ, ਉਸ ਦੀ ਵਿਚਾਰ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ, ਇਹ ਅੱਜ ਦੇ ਯੁੱਗ ਦੀ ਕਰਾਮਾਤ ਹੈ, ਇਲੈਕਟ੍ਰੋਨਿਕ ਮੀਡੀਆ ਕਿ ਉਸ ਸਿੱਧੇ ਇਸ ਕਥਾ ਦੇ ਨਾਲ ਔਰ ਇਸ ਆਪਣੇ ਪਾਵਨ ਪਵਿੱਤਰ ਉਸ ਅਸਥਾਨ ਦੇ ਨਾਲ ਜਿੱਥੋਂ ਮਨੁੱਖ ਨੂੰ ਖਾਸ ਕਰਕੇ ਨਾਨਕ ਨਾਮ ਲੇਵਾ ਸਿੱਖਾਂ ਨੂੰ ਜੀਵਨ ਪ੍ਰਾਪਤ ਹੁੰਦਾ ਹੈ, ਉਹ ਦਰਬਾਰ ਸਾਹਿਬ ਦੇ ਨਾਲ ਜੁੜੇ ਹੋਏ ਨੇ। ਕਿਉਂਕਿ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਵੇਖਿਆ ਹੈ, ਪੁੱਛਣ ਲੱਗ ਜਾਓ ਕਿ ਇੰਡੀਆ ਗਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ, ਹਿੰਦੁਸਤਾਨ ਗਿਆ ਕਿੰਨਾ ਚਿਰ ਹੋ ਗਿਆ, ਉਹ ਦੱਸਦੇ ਨੇ ਬਹੁਤ ਚਿਰ ਹੋ ਗਿਆ, ਕਦੋਂ ਆਉਣਾ ਹੈ। ਗਿਆਨੀ ਜੀ, ਹੁਣ ਸਾਡਾ ਉੱਥੇ ਕੋਈ ਰਿਸ਼ਤੇਦਾਰ ਨਹੀਂ, ਕੋਈ ਜ਼ਮੀਨ ਜਾਂ ਕੋਈ ਹੋਰ ਸਾਡੀ ਸੰਪਤੀ ਨਹੀਂ ਹੈ, ਪਰ ਇੱਕ ਇੱਛਾ ਹੈ ਕਿ ਜੇ ਵਾਹਿਗੁਰੂ ਕਿਰਪਾ ਕਰੇ ਤਾਂ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਇਹ ਸੱਚ ਜਾਣੋ, ਸੰਸਾਰ ਭਰ ਦੇ ਹਰ ਸਿੱਖ ਦੀ ਮੈਂ ਸਮਝਦਾ ਕਿ ਜੇ ਉਹਦੀ ਧਾਰਮਿਕ ਇੱਛਾ ਪੁੱਛੀ ਜਾਏ ਤਾਂ ਉਹ ਫਸਟ ਲਾਸਟ ਇਹੋ ਹੀ ਹੈ ਕਿ ਇੱਕ ਵਾਰੀ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਣ, ਉੱਥੋਂ ਦੇ ਸਰੋਵਰ ਦੇ ਇਸ਼ਨਾਨ ਪ੍ਰਾਪਤ ਹੋ ਜਾਣ। ਸੋ ਅੱਜ ਆਪਾਂ ਸਾਰੇ ਸਤਿਗੁਰਾਂ ਦੇ ਇਸ ਪਾਵਨ ਅਸਥਾਨ 'ਤੇ ਜੁੜੇ ਹਾਂ। ਸਮਾਂ ਹੈ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ। ਬਿਹਾਗੜੇ ਕੀ ਵਾਰ ਅੰਦਰ ਇਹ ਪਾਵਨ ਸ਼੍ਰੀ ਮੁੱਖ ਵਾਕ 553 ਅੰਗ 'ਤੇ ਦਰਜ ਹੈ। ਪੌੜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਔਰ ਇਹਦੇ ਵਿੱਚ 3 ਸ਼ਲੋਕ ਨੇ। 2 ਸ਼ਲੋਕ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਆਪਣੇ ਪਰਮ ਸੇਵਕ ਭਾਈ ਮਰਦਾਨਾ ਜੀ ਦੇ ਨਾਮ ਤੋਂ ਉਚਾਰਨ ਕੀਤੇ ਹਨ। ਮਰਦਾਨਾ ਪਹਿਲਾ, ਦੂਜਾ ਸ਼ਲੋਕ ਉਹ ਵੀ ਮਰਦਾਨਾ ਪਹਿਲਾ ਦੇ ਪ੍ਰਥਾ ਹੈ। ਸਤਿਗੁਰੂ ਜੀ ਨੇ ਸਾਨੂੰ ਅੱਜ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤਾ ਹੈ, ਹਰ ਮਨੁੱਖ ਮਾਤਰ ਨੂੰ ਦਿੱਤਾ ਹੈ। ਜਿਹੜੀ ਗੱਲ ਅਸੀਂ ਕਹਿੰਦੇ ਹਾਂ, ਸਾਨੂੰ ਥੋੜ੍ਹਾ ਜਿਹਾ ਉਹਦੇ 'ਤੇ ਸਟੈਂਡ ਵੀ ਕਰਨਾ ਚਾਹੀਦਾ ਹੈ। ਪਰ ਮੈਂ ਵੇਖਿਆ ਵੀ ਕਈਆਂ ਦਾ ਸਟੈਂਡ ਤਾਂ ਸਾਈਕਲ ਦੇ ਸਟੈਂਡ ਤੋਂ ਵੀ ਮਾੜਾ ਹੈ, 1 ਮਿੰਟ ਲਾਉਂਦੇ ਨੇ ਡਿੱਗਣ ਲੱਗਿਆ। ਸਾਈਕਲ ਨੂੰ ਵੀ ਖੜ੍ਹਾ ਕਰ ਦਈਏ, ਸ਼ਾਇਦ ਉਹ ਵੀ 2-4 ਘੰਟੇ 10 ਘੰਟੇ ਖੜ੍ਹਾ ਰਹੇਗਾ 1 ਸਟੈਂਡ 'ਤੇ। ਜਦੋਂ ਪੁੱਛੋ ਕਹਿੰਦੇ ਜੀ ਇਹ ਜਗਤ ਧਰਮ ਹੈ, ਜਦੋਂ ਪੁੱਛੋ ਕਹਿਣਗੇ ਜੀ ਇਹ ਜਗਤ ਗੁਰੂ ਹੈ। ਜੇ ਸਿੱਖ ਧਰਮ ਜਗਤ ਧਰਮ ਹੈ, ਜੇ ਸਾਡਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਗੁਰੂ ਹੈ, ਤਾਂ ਫਿਰ ਥੋੜ੍ਹਾ ਚਿਰ ਤਾਂ ਇਸਦੇ ਉੱਤੇ ਸਟੈਂਡ ਕਰਿਆ ਕਰੀਏ ਨਾ ਕਿ ਇਹ ਉਪਦੇਸ਼ ਹਰ ਮਨੁੱਖ ਮਾਤਰ ਵਾਸਤੇ ਹੈ। ਵੇਖੋ ਸੰਗਤ ਦੇ ਵਿੱਚ ਉਪਦੇਸ਼ਕ ਰੂਪ ਦੇ ਵਿੱਚ ਕੋਈ ਮਹਾਰਾਜ ਦੀ ਤਾਬਿਆ ਬਹਿ ਕੇ ਪਾਠ ਨਹੀਂ ਕਰ ਸਕਦਾ, ਕੋਈ ਕੀਰਤਨ ਨਹੀਂ ਕਰ ਸਕਦਾ, ਕੋਈ ਕਥਾ ਨਹੀਂ ਕਰ ਸਕਦਾ, ਅਗਰ ਉਸਨੇ ਇਸ ਧਰਮ ਨੂੰ ਮੁਕੰਮਲ ਤੌਰ 'ਤੇ ਧਾਰਨ ਨਹੀਂ ਕੀਤਾ ਹੋਇਆ। ਪਰ ਨਿੱਜੀ ਤੌਰ 'ਤੇ ਹੁਣ ਆਪਾਂ ਕਹੀਏ ਕੋਈ ਆਪਣੇ ਘਰ ਵਿੱਚ ਕੋਈ ਹਾਰਮੋਨੀਅਮ ਲੈ ਕੇ ਸ਼ਬਦ ਨਹੀਂ ਗਾ ਸਕਦਾ, ਜਾਂ ਆਪਣੇ ਘਰ ਵਿੱਚ ਪ੍ਰਕਾਸ਼ ਕਰਕੇ ਕੋਈ ਮਹਾਰਾਜ ਦੀ ਤਾਬਿਆ ਬੈਠ ਕੇ ਪਾਠ ਨਹੀਂ ਕਰ ਸਕਦਾ, ਜਾਂ ਨਿੱਜੀ ਤੌਰ 'ਤੇ ਕੋਈ ਦਰਪਣ ਲੈ ਕੇ, ਕੋਈ ਟੀਕਾ ਲੈ ਕੇ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਸ਼ਨ ਲੈ ਕੇ ਉਹਦਾ ਅਧਿਐਨ ਨਹੀਂ ਕਰ ਸਕਦਾ, ਇਹ ਤਾਂ ਗੁਨਾਹ ਹੈ ਨਾ। ਸਤਿਗੁਰੂ ਪਿਤਾ ਜੀ ਨੇ ਅੱਜ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ ਉਹ ਹੈ ਸ਼ਰਾਬ ਦੇ ਪ੍ਰਥਾਏ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਅੱਜ ਸਾਰਾ ਡੰਡਾ ਅਸੀਂ ਸਿਰਫ ਇਸੇ ਗੱਲ 'ਤੇ ਚੁੱਕਿਆ ਹੋਇਆ ਹੈ। ਗਿਆਨੀ ਮਾਨ ਸਿੰਘ ਝੌਰ ਦੀ ਇੱਕ ਜੀਵਨ ਦੀ ਲੋਕ ਕਹਾਣੀ ਸੁਣਾਉਂਦੇ ਨੇ ਕਿ ਹੱਥ ਵਿੱਚ ਉਹਨਾਂ ਦੇ ਸੋਟੀ ਹੈ, ਸੈਰ ਕਰਦਿਆਂ ਟਹਿਲਕਦਮੀ ਕਰਦਿਆਂ ਬਾਹਰੋਂ ਆਏ ਨੇ, ਕੀ ਵੇਖਿਆ ਕਿ ਪ੍ਰਬੰਧਕ ਸੇਵਾਦਾਰ ਨੂੰ ਕੁੱਟ ਰਹੇ ਨੇ। ਪੁੱਛਿਆ ਵੀ ਹੋਇਆ ਕੀ ਹੈ, ਕਹਿਣ ਲੱਗੇ ਜੀ ਇਸ ਨੇ ਇਹ ਗਲਤੀ ਕੀਤੀ ਹੈ, ਪਤਾ ਲੱਗਿਆ ਇਸ ਨੇ ਸ਼ਰਾਬ ਪੀਤੀ ਹੈ। ਗਿਆਨੀ ਮਾਨ ਸਿੰਘ ਝੌਰ ਨੇ ਦੋ ਚਾਰ ਸੋਟੀਆਂ ਆਪ ਮਾਰੀਆਂ, ਕਹਿੰਦਾ ਕਿੰਨੀ ਤਨਖਾਹ ਹੈ ਤੇਰੀ, ਪਤਾ ਨਹੀਂ ਉਹਨੇ ਦੱਸਿਆ ਮੇਰੀ 200 ਰੁਪਈਆ ਤਨਖਾਹ ਹੈ। ਦੋ ਹੋਰ ਮਾਰੀਆਂ, 200 ਰੁਪਈਆ ਤਨਖਾਹ, ਫਿਰ ਤੂੰ ਗੁਰੂ ਘਰ ਦਾ ਸੇਵਾਦਾਰ ਹੋ ਕੇ ਸ਼ਰਾਬ ਪੀਤੀ ਹੈ। ਸ਼ਰਾਬ ਪੀਵੇ ਕੋਈ ਪ੍ਰਧਾਨ ਜਿਹਦੀ ਟ੍ਰਾਂਸਪੋਰਟ ਹੋਵੇ, ਸ਼ਰਾਬ ਪੀਵੇ ਕੋਈ ਸਕੱਤਰ ਜਿਹਦਾ ਬਹੁਤ ਵੱਡਾ ਕਾਰੋਬਾਰ ਹੋਵੇ, ਤੂੰ ਗਰੀਬ ਆਦਮੀ ਨੇ ਪੀ ਲਈ, ਦੋ ਹੋਰ ਮਾਰੀਆਂ। ਹੁਣ ਪ੍ਰਬੰਧਕ ਸ਼ਰਮਿੰਦੇ ਹੋਏ ਭੱਜ ਗਏ ਉੱਥੋਂ। ਸ਼ਰਾਬ ਇੱਕ ਲਾਹਨਤ ਹੈ, ਸਿੱਖ ਦੇ ਲਈ ਇਹ ਹਰਾਮ ਹੈ, ਵਿਵਰਜਿਤ ਹੈ। ਬਿਲਕੁਲ ਸਪਸ਼ਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਕਿ ਸੁਰਸਰੀ ਸਲਲ ਬਾਰਣੀ ਸੰਤ ਜਨ ਕਰਤ ਨਹੀਂ ਪਾਨ। ਅਗਰ ਕੋਈ ਤੁਹਾਨੂੰ ਕਵੇ ਵੀ ਇਹ ਸ਼ਰਾਬ ਗੰਗਾ ਦੇ ਪਾਣੀ ਤੋਂ ਬਣੀ ਹੈ ਤੇ ਸੰਤ ਜਨੋ ਇਹ ਤੁਹਾਡਾ ਭੋਜਨ ਨਹੀਂ, ਤੁਸੀਂ ਨਹੀਂ ਪੀ ਸਕਦੇ ਇਸ ਨੂੰ। ਪਰ ਮੇਰੀ ਇੱਕ ਮਨੌਤ ਹੋਰ ਹੈ, ਇਹ ਜਿਹੜੀ ਦੁਨਿਆਵੀ ਸ਼ਰਾਬ ਹੈ ਜਿਹੜੀ ਸਿੱਖ ਧਰਮ ਦੇ ਵਿੱਚ ਮਨਾ ਹੈ, ਕਿਸੇ ਵੀ ਮਨੁੱਖ ਨੇ ਅਗਰ ਇਹਦਾ ਸੇਵਨ ਕੀਤਾ ਹੈ ਤਾਂ ਉਹਨੇ ਆਪਣਾ ਸਰੀਰ ਖਰਾਬ ਕੀਤਾ ਹੈ, ਉਹਨੇ ਆਪਣੀ ਸੁਰਤੀ ਬਿਰਤੀ ਖਰਾਬ ਕੀਤੀ ਹੈ, ਉਹਨੇ ਆਪਣੀ ਬੁੱਧੀ ਵਿੱਚ ਬਰਲ ਪੈਦਾ ਕੀਤਾ ਹੈ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ। ਪਰ ਅੱਜ ਜਿਹੜਾ ਸਤਿਗੁਰੂ ਨੇ ਉਪਦੇਸ਼ ਦਿੱਤਾ ਦਿੱਤਾ ਤੇ ਸ਼ਰਾਬ ਦੇ ਪ੍ਰਥਾਈ ਹੈ, ਪਰ ਇਹ ਦੱਸਿਆ ਕਿ ਇਸ ਸ਼ਰਾਬ ਨਾਲੋਂ ਕਿ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਇਹ ਜਿਹੜੀ ਵਕਾਰਾਂ ਦੀ ਸ਼ਰਾਬ ਹੈ ਇਹ ਬਹੁਤ ਮਾੜੀ ਹੈ। ਅਸੀਂ ਸਿਰਫ ਇੱਥੇ ਰੁਕੇ ਹੋਏ ਹਾਂ, ਕੌਣ ਕਿੰਨਾ ਕ੍ਰੋਧ ਕਰਦਾ, ਅਸੀਂ ਕੋਈ ਇਹਦਾ ਨੋਟਿਸ ਨਹੀਂ ਲੈਂਦੇ। ਕੌਣ ਕਿੱਡਾ ਲਾਲਚੀ ਹੈ, ਅਸੀਂ ਇਹਦਾ ਬਿਲਕੁਲ ਨੋਟਿਸ ਨਹੀਂ ਲੈਂਦੇ। ਕਿਹੜਾ ਮਨੁੱਖ ਕਿੰਨਾ ਝੂਠ ਬੋਲਦਾ, ਅਸੀਂ ਇਸ ਗੱਲ ਦਾ ਬਿਲਕੁਲ ਨੋਟਿਸ ਨਹੀਂ ਲੈਂਦੇ। ਹੁਣ ਜਿਸ ਘਰ ਦਾ ਪਹਿਲਾ ਉਪਦੇਸ਼ ਹੋਵੇ ਕਿ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ, ਹੁਣ ਅੱਜ ਉਸ ਧਰਮ ਦੇ ਵਿੱਚ ਮੰਨ ਲਿਆ ਗਿਆ ਵੀ ਗਿਆਨੀ ਜੀ ਥੋੜ੍ਹਾ ਬਹੁਤਾ ਝੂਠ ਤਾਂ ਬੋਲਣਾ ਹੀ ਪੈਂਦਾ। ਉਹ ਸਿੱਖ ਜਿਹੜਾ ਇਹ ਕਹਿੰਦਾ ਸੀ ਕਿ ਗੁਰੂ ਤੋਂ ਬਿਨਾਂ ਰੋਟੀ ਨਹੀਂ ਮਿਲਦੀ, ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਔਰ ਅੱਜ ਅਸੀਂ ਕਹੀਏ ਵੀ ਥੋੜ੍ਹਾ ਬਹੁਤਾ ਤਾਂ ਝੂਠ ਜੀ ਬੋਲਣਾ ਹੀ ਪੈਂਦਾ ਜੀ, ਕੀ ਜਸਟੀਫਿਕੇਸ਼ਨ ਹੈ? ਅਸੀਂ ਕਹਿਣਾ ਕੀ ਚਾਹੁੰਦੇ ਹਾਂ? ਅਸੀਂ ਭੁੱਲ ਗਏ ਕਿ ਜੈ ਝੂਠ ਤੈਂ ਪਾਪ ਹੈ। ਅਗਰ ਪਾਪ ਨਹੀਂ ਹੈ ਤਾਂ ਝੂਠ ਬੋਲਣ ਦੀ ਕੀ ਲੋੜ ਹੈ? ਝੂਠ ਉਦੋਂ ਹੀ ਬੋਲਣਾ ਪੈਂਦਾ ਜਦੋਂ ਕੋਈ ਪਾਪ ਛੁਪਾਉਣਾ ਹੋਵੇ। ਸੱਚ ਨੂੰ ਛੁਪਾਉਣ ਲਈ ਝੂਠ ਬੋਲਣ ਦੀ ਲੋੜ ਨਹੀਂ। ਸ਼ਬਦ ਦਾ ਸਵਰੂਪ ਵੱਡਾ ਹੈ, ਇਹਦੇ ਅਰਥਾਂ ਨੂੰ ਜਦੋਂ ਅਸੀਂ ਸਮਝਾਂਗੇ ਤਾਂ ਫਿਰ ਸਾਨੂੰ ਸਮਝ ਆਵੇਗੀ ਕਿ ਦੁਨਿਆਵੀ ਨਸ਼ਿਆਂ ਤੋਂ ਵੀ ਇਹ ਵਿਕਾਰ ਬਹੁਤ ਬੁਰੇ ਹਨ। ਅੱਜ ਸਾਨੂੰ ਇਹਨਾਂ ਦੇ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ। ਸਤਿਗੁਰੂ ਜੀ ਨੇ ਸਾਨੂੰ ਸੁਚੇਤ ਤਾਂ ਕੀਤਾ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਪਹਿਲਾ ਸ਼ਲੋਕ ਹੈ, ਹਾਂਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਰਦਾਨਾ ਪਹਿਲਾ।
ਸਲੋਕ ਮਰਦਾਨਾ ਪਹਿਲਾ, ਸ਼ਬਦ ਦਾ ਜਿਹੜਾ ਕਾਵਿ ਸਰੂਪ ਹੈ ਉਹ ਸਲੋਕ ਹੈ। ਜਿਵੇਂ ਦੋਹਰੇ ਹੁੰਦੇ ਨੇ, ਸਵਈਏ ਹੁੰਦੇ ਨੇ, ਕਬਿੱਤ ਹੁੰਦੇ ਨੇ, ਪੌੜੀਆਂ ਹੁੰਦੀਆਂ ਨੇ, ਸ਼ੰਤ ਨੇ, ਅਸ਼ਟਪਦੀਆਂ ਨੇ, ਪਰ ਇਹ ਸ਼ਬਦ ਦੇ ਉਚਾਰਨ ਕਰਤਾ ਗੁਰੂ ਨਾਨਕ ਸਾਹਿਬ ਨੇ। ਪਰ ਸਤਿਗੁਰੂ ਜੀ ਨੇ ਇਹ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਇਹ ਬਾਣੀ ਉਚਾਰੀ ਹੈ, ਉਹਨਾਂ ਦਾ ਨਾਮ ਦਰਜ ਕੀਤਾ ਹੈ। ਆਪਣੇ ਸੇਵਕ ਨੂੰ ਆਪਣੇ ਘਰ ਵਿੱਚ ਸਤਿਗੁਰੂ ਪਿਤਾ ਮਹਾਰਾਜ ਨੇ ਇਹ ਨਾਮ ਬਖਸ਼ ਕੇ, ਇਹ ਬਹੁਤ ਵੱਡੀ ਕਿਰਪਾ ਭਾਈ ਮਰਦਾਨਾ ਜੀ 'ਤੇ ਕੀਤੀ ਹੈ। ਹਾਂਜੀ।
ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ।
ਹੋ ਕੀ ਰਿਹਾ ਕਲ ਕਲ ਵਾਲੀ? ਇਹ ਕਾਇਆ ਅਸਲ ਵਿੱਚ ਸ਼ਰਾਬ ਦੀ ਮਟਕੀ ਬਣੀ ਹੋਈ ਹੈ ਇਹ ਸਰੀਰ। ਹੁਣ ਇਹਦੇ ਵਿੱਚ ਕਾਮ ਮਦ, ਹੁਣ ਇਸ ਸਰੀਰ ਵਿੱਚ ਜਿਹੜਾ ਕਾਮ ਹੈ ਉਹ ਸ਼ਰਾਬ ਦਾ ਕੰਮ ਕਰ ਰਿਹਾ ਹੈ। ਹਰ ਬੰਦੇ ਨੇ ਇਸ ਸਰੀਰ ਦੇ ਵਿੱਚ ਅਗਰ ਇਹ ਔਗਣ ਧਾਰਨ ਕੀਤਾ ਹੈ ਤਾਂ ਸਤਿਗੁਰੂ ਕਹਿੰਦੇ ਉਹ ਕਾਮ ਦੇ ਮਦ ਵਿੱਚ, ਕਾਮ ਦੇ ਨਸ਼ੇ ਵਿੱਚ ਤੁਰਿਆ ਹੋਇਆ ਹੈ। ਪਰ ਮਨ ਮਨੁਆ ਪੀਵਣਹਾਰ, ਪੀਂਦਾ ਕਿਵੇਂ ਬੰਦਾ? ਇਸ ਕਾਮ ਰੂਪੀ ਸ਼ਰਾਬ ਨੂੰ ਆਦਮੀ ਮਨ ਨਾਲ ਪੀਂਦਾ, ਮੂੰਹ ਨਾਲ ਨਹੀਂ ਪੀਂਦਾ। ਹਾਂਜੀ।
ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ।
ਇਹਨੇ ਕ੍ਰੋਧ ਨੂੰ ਕਟੋਰੀ ਬਣਾ ਲਿਆ। ਹੁਣ ਸ਼ਰਾਬ ਕਿਸੇ ਭਾਂਡੇ ਵਿੱਚ ਪਾਈ ਜਾਂਦੀ ਹੈ, ਉਹ ਕਟੋਰੀ ਬਣ ਗਿਆ ਇਹਦਾ ਕ੍ਰੋਧ। ਮੋਹ ਦੇ ਨਾਲ ਇਹ ਕਟੋਰੀ ਭਰੀ ਹੋਈ ਹੈ, ਇਹ ਮੋਹ ਰੂਪੀ ਕਟੋਰੀ ਹੈ ਜਿਹਦੇ ਵਿੱਚ ਇਸਨੇ ਕਾਮ ਕ੍ਰੋਧ ਭਰਿਆ ਹੋਇਆ ਪਿਲਾਵਾ ਹੰਕਾਰ ਪਿਲਾਉਂਦਾ ਕੌਣ ਇਹਨੂੰ ਕੌਣ ਬੰਦਾ ਕਹਿ ਰਿਹਾ ਹੋਰ ਪੀ ਲੈ ਹੋਰ ਪੀ ਲੈ ਕਹਿੰਦੇ ਇਹਦਾ ਹੰਕਾਰ ਪਿਆਉਂਦਾ ਇਸ ਨੂੰ ਇਹ ਪੰਜੋ ਹੀ ਵਿਕਾਰ ਜਿਹੜੇ ਨੇ ਨਾ ਸਤਿਗੁਰਾਂ ਨੇ ਬਾਣੀ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ ਕਿ ਜੇ ਭਾਈ ਛੱਡਣਾ ਹੈ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਦਾ ਤਿਆਗ ਕਰੋ ਪਰ ਅਸੀਂ ਉੱਥੋਂ ਤੱਕ ਪਹੁੰਚਦੇ ਹੀ ਨਹੀਂ ਕਿਸੇ ਨੇ ਚਾਹ ਛੱਡ ਦਿੱਤੀ ਹੈ ਕਿਸੇ ਨੇ ਲਸਣ ਗੰਢੇ ਛੱਡ ਦਿੱਤੇ ਨੇ ਮੈਂ ਨਹੀਂ ਕਹਿੰਦਾ ਚਾਹ ਪੀਓ ਚਾਹ ਕੋਈ ਬੜੀ ਪਵਿੱਤਰ ਵਸਤੂ ਨਹੀਂ ਹੈ ਵੀ ਹਰ ਬੰਦੇ ਨੂੰ ਪੀਣੀ ਚਾਹੀਦੀ ਹੈ ਇਹ ਤੁਹਾਡਾ ਆਪਣਾ ਸਵਸਥ ਹੈ ਪੀਂਦੇ ਹੋ ਤੁਸੀਂ ਨਹੀਂ ਪੀਂਦੇ ਪਰ ਇੱਥੇ ਛੱਡਣ ਨੂੰ ਜੀ ਇਹ ਜੀ ਬਾਬਾ ਜੀ ਗੰਢੇ ਨਹੀਂ ਖਾਂਦੇ ਜੀ ਇਹ ਪਿਆਜ਼ ਨਹੀਂ ਖਾਂਦੇ ਜੀ ਲਸਣ ਨਹੀਂ ਖਾਂਦੇ ਜੀ ਇਹ ਚਾਹ ਨਹੀਂ ਪੀਂਦੇ ਜੀ ਪੁੱਛੋ ਵੀ ਕਾਮ ਕ੍ਰੋਧ ਤਾਂ ਨਹੀਂ ਕਰਦੇ ਲਾਲਚ ਤਾਂ ਨਹੀਂ ਕਰਦੇ ਕਿਤੇ ਮੋਹ ਹੰਕਾਰ ਲੈ ਕੇ ਤਾਂ ਨਹੀਂ ਤੁਰੇ ਫਿਰਦੇ ਅਗਰ ਇਹਨਾਂ ਚੀਜ਼ਾਂ ਦਾ ਉਸਨੇ ਤਿਆਗ ਕੀਤਾ ਤਾਂ ਉਹ ਗੁਰਮੁਖ ਹੈ ਉਹ ਬ੍ਰਹਮ ਗਿਆਨੀ ਹੈ ਉਹ ਮਹਾਂਪੁਰਖ ਹੈ ਉਹ ਤੁਹਾਡੇ ਘਰ ਵਿੱਚ ਬੈਠਾ ਤੁਹਾਡੇ ਪਰਿਵਾਰ ਦਾ ਮੈਂਬਰ ਵੀ ਗੁਰੂ ਦੀਆਂ ਬਖਸ਼ਿਸ਼ਾਂ ਦਾ ਨਵਾਜਿਆ ਹੋਇਆ ਜੇ ਭਾਈ ਤੁਸੀਂ ਉਹਦੇ ਦੀਦਾਰ ਕਰ ਸਕਦੇ ਹੋ ਉਹਦੀ ਸ਼ੋਭਤ ਸੰਗਤ ਵਿੱਚ ਬੈਠ ਕੇ ਆਪਣੀਆਂ ਝੋਲੀਆਂ ਭਰ ਸਕਦੇ ਹੋ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਹੰਕਾਰ ਹੰਕਾਰ ਉਹਨੂੰ ਕਹਿੰਦਾ ਹੋਰ ਵੀ ਇਹ ਮੋਹ ਦੀ ਕਟੋਰੀ ਹੈ ਕ੍ਰੋਧ ਨਾਲ ਭਰੀ ਹੋਈ ਹੈ ਇਹਦੇ ਵਿੱਚ ਬੰਦੇ ਨੇ ਕਾਮ ਦਾ ਮਦ ਸ਼ਰਾਬ ਨਸ਼ਾ ਪਾਇਆ ਹੋਇਆ ਹੈ ਹਾਂਜੀ
ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ
ਹੁਣ ਸ਼ਰਾਬ ਇਕੱਲਾ ਬੰਦਾ ਉਨੀ ਨਹੀਂ ਜੇ ਪੀਂਦਾ ਜਿੰਨੀ ਕਿਸੇ ਸੁਸਾਇਟੀ ਵਿੱਚ ਬੈਠ ਕੇ ਪੀਂਦਾ ਕਿਸੇ ਸਭਾ ਵਿੱਚ ਬੈਠ ਕੇ ਪੀਂਦਾ ਹੁਣ ਇਹਦੇ ਕੋਲ ਸਭਾ ਵੀ ਹੈਗੀ ਹੈ ਮਜਲਸ ਕੂੜੇ ਲੱਭ ਕੇ ਝੂਠੇ ਲਾਲਚ ਦੀ ਇੱਕ ਮਜਲਸ ਬਣਾ ਕੇ ਸਭਾ ਬਣਾ ਕੇ ਸੁਸਾਇਟੀ ਬਣਾ ਕੇ ਪੀ ਪੀ ਹੋਏ ਖੁਆਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਸਾਰਾ ਕੁਝ ਇਕੱਠਾ ਕਰਕੇ ਇਹਦਾ ਸੇਵਨ ਕਰਦਾ ਅਤੇ ਫਿਰ ਖੁਆਰ ਹੁੰਦਾ ਹੁਣ ਇਹਨਾਂ ਚੀਜ਼ਾਂ ਨਾਲ ਆਪਾਂ ਕਹੀਏ ਵੀ ਜੈ ਜੈਕਾਰ ਹੋਏਗੀ ਨਹੀਂ ਭਾਈ ਉਹ ਤਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹ ਤਾਂ ਸੱਚ ਦੇ ਮਾਰਗ 'ਤੇ ਤੁਰੋਗੇ ਤਾਂ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਪਰ ਜਿਹੜਾ ਵਿਅਕਤੀ ਇਸ ਰਸਤੇ 'ਤੇ ਤੁਰਿਆ ਉਹ ਪੀ ਪੀ ਹੋਏ ਖੁਆਰ ਉਹ ਤਾਂ ਖੁਆਰ ਹੋ ਰਿਹਾ ਉਹਦੇ ਪੱਲੇ ਵਿੱਚ ਕੇਵਲ ਅਤੇ ਕੇਵਲ ਖੁਆਰੀ ਪ੍ਰਾਪਤ ਹੋ ਰਹੀ ਹੈ
ਕਰਨੀ ਲਾਹਣ ਸਤਿਗੁੜ ਸੱਚ ਸਰਾ ਕਰ ਸਾਰ
ਜਦੋਂ ਅਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਫਿਰ ਸਮਝ ਆਉਂਦੀ ਹੈ ਕਿ ਪੂਰਨ ਡਾਕਟਰ ਕੌਣ ਹੈ ਵਧੀਆ ਵੈਦ ਕੌਣ ਹੈ ਵਧੀਆ ਡਾਕਟਰ ਅਤੇ ਵੈਦ ਉਹ ਹੈ ਜਿਹੜਾ ਰੋਗ ਦਾਰੂ ਦੋਵੇਂ ਬੁੱਝੇ ਤਾਂ ਤੂੰ ਵੈਦ ਸੁਝਾ ਹੁਣ ਤੁਸੀਂ ਕਈ ਜਗ੍ਹਾ 'ਤੇ ਜਾਓਗੇ ਤੁਹਾਨੂੰ ਅਗਲਾ ਦੱਸ ਦੇਗਾ ਤੁਹਾਨੂੰ ਇਹ ਬਿਮਾਰੀ ਹੈ ਫਿਰ ਤੁਸੀਂ ਪੁੱਛੋਗੇ ਇਹਦੀ ਕੋਈ ਦਵਾਈ ਉਹ ਕਹਿੰਦਾ ਜੀ ਦਵਾਈ ਇਹਦੀ ਮੇਰੇ ਕੋਲ ਤਾਂ ਹੈ ਨਹੀਂ ਕਈ ਵਾਰੀ ਉਹ ਕਹਿੰਦਾ ਜੀ ਦਵਾਈ ਅਜੇ ਤੱਕ ਬਣੀ ਨਹੀਂ ਇਹੋ ਜਿਹੀਆਂ ਬਿਮਾਰੀਆਂ ਵੀ ਹੈਗੀਆਂ ਨੇ ਇਹੋ ਜਿਹੀਆਂ ਵੀ ਨੇ ਕੋਈ ਲਾ ਇਲਾਜ ਨੇ ਕੋਈ ਬੇਇਲਾਜ ਨੇ ਉਹਨਾਂ ਦਾ ਇਲਾਜ ਹੀ ਕੋਈ ਨਹੀਂ ਹੁਣ ਦੱਸੋ ਉਸ ਬਿਮਾਰੀ ਨੂੰ ਬੁੱਝ ਕੇ ਵੀ ਕੀ ਕਰਾਂਗੇ ਪਹਿਲਾਂ ਸਤਿਗੁਰੂ ਨੇ ਸਾਡਾ ਰੋਗ ਬੁੱਝਿਆ ਹੈ ਕਿ ਬੰਦੇ ਨੇ ਆਪਣੇ ਸਰੀਰ ਨੂੰ ਸ਼ਰਾਬ ਦਾ ਭਾਂਡਾ ਬਣਾ ਲਿਆ ਕਾਮ ਦੀ ਉਹਦੇ ਵਿੱਚ ਸ਼ਰਾਬ ਪਾ ਲਈ ਹੈ ਮੋਹ ਦੀ ਕਟੋਰੀ ਲੈ ਕੇ ਉਹਦੇ ਵਿੱਚ ਕ੍ਰੋਧ ਦੇ ਨਾਲ ਉਸ ਨੂੰ ਭਰ ਲਿਆ ਝੂਠ ਦੀ ਮਜਲਿਸ ਵਿੱਚ ਬੈਠਾ ਇਹ ਪੀ ਪੀ ਕੇ ਖੁਆਰ ਹੋ ਰਿਹਾ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਇਹ ਛੱਡ ਦੇ ਆਹ ਤੈਨੂੰ ਮੈਂ ਦੱਸਾਂ ਕਰਨੀ ਲਾਹਣ ਤੂੰ ਚੰਗੇ ਕੰਮ ਕਰਿਆ ਕਰ ਮੈਂ ਤਾਂ ਰੋਜ਼ ਬੇਨਤੀ ਕਰਦਾ ਕਿ ਆਪਾਂ ਕਿਸੇ ਨੂੰ ਵੀ ਮਿਲਦੇ ਹਾਂ ਆਪਾਂ ਉਹਦੇ ਅੱਗੇ ਹੱਥ ਕਰਦੇ ਹਾਂ ਆ ਮੇਰਾ ਹੱਥ ਵੇਖਿਓ ਜੀ ਮੈਂ ਇਸ ਤੋਂ ਹੋਰ ਅੱਗੇ ਬੇਨਤੀ ਕਰਾਂ ਤੁਹਾਨੂੰ ਕੁਛ ਨਹੀਂ ਆਉਂਦਾ ਜਦੋਂ ਤੁਹਾਡੇ ਕੋਲ ਕੋਈ ਆ ਕੇ ਬੰਦਾ ਬਵੇ ਪੜ੍ਹਿਆ ਹੋਵੇ ਅਨਪੜ੍ਹਿਆ ਹੋਵੇ ਅਮੀਰ ਹੋਵੇ ਗਰੀਬ ਹੋਵੇ ਉਹਨੂੰ ਕਹਿਣਾ ਭਰਾ ਜੀ ਹੱਥ ਵਿਖਾਇਓ ਜੇ ਉਹ ਤੁਹਾਨੂੰ ਹੱਥ ਵਿਖਾਏਗਾ ਤੇ ਇੱਕ ਥੋੜਾ ਜਿਹਾ ਡਰਾਮਾ ਕਰ ਦਿਓ ਜੇ, ਨਹੀਂ ਸੱਜਾ ਨਹੀਂ ਖੱਬਾ ਵਿਖਾਇਓ ਜੇ, ਤੇ ਵੇਖ ਵੂਖ ਕੇ ਤੇ ਮੁੜ ਕੇ ਚੁੱਪ ਕਰ ਜਿਓ, ਚਾਹ ਚੂਹ ਪੀ ਕੇ ਤੁਰ ਪਿਓ। ਲਓ ਸਰਦਾਰ ਜੀ ਇੱਕ ਮਹੀਨਾ ਫੋਨ ਆਉਣਗੇ, ਕਿਉਂ ਜੀ ਤੁਸੀਂ ਮੇਰਾ ਹੱਥ ਵੇਖਿਆ ਸੀ ਦੱਸਿਆ ਤੇ ਕੁਝ ਹੈ ਹੀ ਨਹੀਂ, ਤੁਹਾਨੂੰ ਮੱਥੇ ਨੂੰ ਹੱਥ ਮਾਰ ਕੇ ਦੱਸਿਓ ਵੀ ਮੈਨੂੰ ਕਿਹੜਾ ਵੇਖਣਾ ਆਉਂਦਾ। ਤੁਹਾਨੂੰ ਇਹ ਸਮਝ ਆ ਜਾਏਗੀ ਵੀ ਬੰਦੇ ਦੀ ਅਵਸਥਾ ਕੀ ਹੈ। ਜਿਹੜੇ ਰੋਜ਼ ਕਹਿੰਦੇ ਨੇ ਵੀ ਅਸੀਂ ਤੇ ਜੀ ਮਹਾਰਾਜ ਨੂੰ ਹੀ ਮੰਨਦੇ ਹਾਂ ਕਿ ਭੁਲੇਖੇ ਚ ਆਪਾਂ, ਕਿਤੇ ਨਾ ਕਿਤੇ ਜਾ ਕੇ ਸਾਡਾ ਸਭ ਦਾ ਮਨ ਡਾਵਾਂ ਡੋਲ ਹੈ, ਅਸੀਂ ਹੱਥ ਵਿਖਾਉਂਦੇ ਹਾਂ। ਪਰ ਮੈਂ ਇੱਕ ਬੇਨਤੀ ਕਰਾਂ, ਹੱਥ ਕਿਸੇ ਨੂੰ ਵਿਖਾਓ ਨਾ ਵਿਖਾਏ ਵਿਖਾਓ, ਕੋਈ ਤੁਹਾਡਾ ਹੱਥ ਵੇਖੇ ਨਾ ਵੇਖੇ, ਕੋਈ ਦੱਸੇ ਨਾ ਦੱਸੇ, ਪੁੱਛੋ ਨਾ ਪੁੱਛੋ, ਪਰ ਮੇਰੀ ਆਪਣੀ ਇੱਕ ਬੇਨਤੀ ਜ਼ਰੂਰ ਹੈ ਜਿਹੜੀ ਗੱਲ ਸਮਝ ਆਈ ਹੈ ਕਿ ਜਿਹਦੇ ਕੰਮ ਚੰਗੇ ਨੇ ਉਹਦੇ ਕਰਮ ਮਾੜੇ ਨਹੀਂ ਹੋ ਸਕਦੇ, ਪਰ ਜਿਹਦੇ ਕੰਮ ਮਾੜੇ ਨੇ ਉਹਦੇ ਕਰਮ ਕਿਤੇ ਚੰਗੇ ਨਹੀਂ ਹੋ ਸਕਦੇ। ਹੱਥ ਵਿਖਾਓ ਜਾਂ ਨਾ ਵਿਖਾਓ, ਹੱਥਾਂ ਵੱਲ ਵੇਖਣ ਵਿਖਾਉਣ ਦੀ ਲੋੜ ਨਹੀਂ, ਆਪਣੇ ਕੰਮਾਂ ਵੱਲ ਵੇਖੋ। ਕੰਮ ਚੰਗੇ ਨੇ ਤਾਂ ਨਿਰਸੰਦੇਹ ਤੁਹਾਡੇ ਕਰਮ ਚੰਗੇ ਨੇ, ਜਿੱਦਣ ਕੰਮ ਤੁਹਾਡੇ ਮਾੜੇ ਨੇ ਤਾਂ ਸਮਝ ਲੈਣਾ ਨਿਰਸੰਦੇਹ ਤੁਹਾਡੇ ਕਰਮ ਮਾੜੇ ਸ਼ੁਰੂ ਹੋ ਗਏ ਨੇ, ਵਕਤ ਮਾੜਾ ਆ ਗਿਆ, ਕੰਮ ਮਾੜੇ ਸ਼ੁਰੂ ਹੋ ਗਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰਨੀ ਨੂੰ ਲਾਹਣ ਬਣਾ ਤੇ ਸੱਚ ਬੋਲਣ ਨੂੰ ਗੁੜ ਬਣਾ। ਆ ਤੈਨੂੰ ਮੈਂ ਦੱਸਾਂ ਕਿ ਇਹ ਕਿਹੜੀ ਸ਼ਰਾਬ ਹੈ ਜਿਹੜੀ ਤੇਰੇ ਜੀਵਨ ਨੂੰ ਸ਼ਿੰਗਾਰ ਸਕਦੀ ਹੈ। ਇੱਕ ਸ਼ਰਾਬ ਉਹ ਹੈ ਜਿਹੜੀ ਤੂੰ ਪੀ ਪੀ ਕੇ ਖੁਆਰ ਹੋ ਰਿਹਾ। ਸਤ ਗੁੜ ਸੱਚ ਸ਼ਰਾ ਕਰ ਸਾਰ, ਆਪਣੇ ਜੀਵਨ ਵਿੱਚ ਸੱਚ ਲੈ ਕੇ ਆ, ਆਪਣੇ ਜੀਵਨ ਵਿੱਚ ਸੱਤ ਲੈ ਕੇ ਆ, ਉੱਚਾ ਆਚਰਨ ਲੈ ਕੇ ਆ, ਆਪਣੇ ਜੀਵਨ ਦੇ ਵਿੱਚ ਸ਼ੁਭ ਕਰਮ ਲੈ ਕੇ ਆ। ਜਦੋਂ ਇੱਦਾਂ ਦੀ ਸ਼ਰਾ ਬਣਾਵੇਗਾ, ਸ੍ਰੇਸ਼ਟ ਸਾਰ ਦਾ ਅਰਥ ਹੁੰਦਾ ਸ੍ਰੇਸ਼ਟ ਸ਼ਰਾਬ ਜਦੋਂ ਤੇਰੇ ਅੰਦਰ ਪੈਦਾ ਹੋਵੇਗੀ। ਹਾਂਜੀ,
ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ।
ਜੀਵਨ ਦੇ ਗੁਣਾਂ ਨੂੰ ਮੰਡੇ ਬਣਾ। ਕਈ ਇਲਾਕਿਆਂ ਦੇ ਵਿੱਚ ਅੱਜ ਵੀ ਕਦੇ ਲੰਗਰ ਹੋਵੇ ਘਰ, ਉਹਨਾਂ ਦੀ ਪਰਿਵਾਰਕ ਸ਼ਰੀਕੇ ਦੀ ਰੋਟੀ ਹੋਵੇ, ਜਿਵੇਂ ਆਪਾਂ ਕਹਿੰਦੇ ਵੀ ਤੰਦੂਰੀ ਰੋਟੀ ਹੈ ਜੀ, ਇਹ ਤਵੇ ਦੀ ਰੋਟੀ ਹੈ ਜੀ, ਇਸੇ ਤਰ੍ਹਾਂ ਇੱਕ ਰੋਟੀ ਹੈ ਉਹਨੂੰ ਮੰਡਾ ਕਹਿੰਦੇ ਨੇ, ਬੜੀ ਵੱਡੀ ਬੜੀ ਪਤਲੀ ਜੀ ਹੁੰਦੀ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਤੂੰ ਆਪਣਾ ਗੁਣਾਂ ਨੂੰ ਰੋਟੀਆਂ ਬਣਾ, ਕਰ ਸੀਲ ਘਿਓ, ਸੀਲ ਸੁਭਾਅ ਨੂੰ ਆਪਣਾ ਘਿਓ ਬਣਾ, ਸ਼ਰਮ ਮਾਸ ਆਹਾਰ, ਇੱਜ਼ਤ ਨੂੰ ਹਜ਼ਾ ਨੂੰ, ਸ਼ਰਮ ਨੂੰ ਲੱਜਾ ਨੂੰ ਜਦੋਂ ਤੂੰ ਮਾਸ ਦਾ ਭੋਜਨ ਬਣਾ ਲਵੇਂਗਾ, ਇੱਦਾਂ ਦੀ ਜਦੋਂ ਤੇਰੀ ਖੁਰਾਕ ਹੋਵੇਗੀ, ਇੱਦਾਂ ਦਾ ਤੇਰਾ ਖਾਣਾ ਹੋਵੇਗਾ, ਜਦੋਂ ਇੱਦਾਂ ਦੀ ਤੂੰ ਆਪਣੀ ਡਾਇਟ ਬਣਾਵੇਂਗਾ।
ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਬੇਕਾਰ।
ਗੁਰਮੁਖ ਪਾਈਐ ਨਾਨਕਾ, ਪਰ ਇਹ ਕੁਝ ਇਹ ਸਾਰਾ ਕੁਝ ਗੁਰਮੁਖ ਪ੍ਰਾਪਤ ਕਰਦਾ ਗੁਰੂ ਦੀ ਸ਼ਰਨ ਆ ਕੇ। ਵੇਖੋ, ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਦੇ ਆਸਰੇ ਤੋਂ ਬਿਨਾਂ, ਗੁਰੂ ਦੇ ਸਹਾਰੇ ਤੋਂ ਬਿਨਾਂ ਇਹ ਚੀਜ਼ਾਂ ਹੋ ਨਹੀਂ ਜੇ ਸਕਦੀਆਂ, ਇਹ ਸੰਭਵ ਨਹੀਂ। ਮੇਰੇ ਇੱਕ ਮਿੱਤਰ ਕਹਿੰਦੇ ਮੈਂ ਸ਼ਰਾਬ ਦਾ ਸਵਾਦ ਨਹੀਂ ਵੇਖਿਆ। ਬੈਠਾ ਮੈਂ ਕਿਸੇ ਵਿਆਹ ਦੇ ਵਿੱਚ, ਸਾਰੇ ਪੀ ਰਹੇ ਨੇ, ਕਹਿੰਦੇ ਤੂੰ ਵੀ ਪੀ। ਕਹਿੰਦਾ ਮੈਂ ਕਿਹਾ ਮੈਂ ਨਹੀਂ ਪੀਂਦਾ, ਮੈਂ ਪੀਤੀ ਨਹੀਂ, ਮੈਂ ਪੀ ਸਕਦਾ ਹੀ ਨਹੀਂ। ਕਹਿੰਦੇ ਤੇਰੇ ਫਿਰ ਸਿਰ 'ਚ ਪਾ ਦਿਆਂਗੇ। ਕਹਿੰਦੇ ਗਿਆਨੀ ਜੀ ਸੱਚੀ ਮੁੱਚੀ ਪਾਤੀ ਬੋਤਲ ਉਹਨਾਂ ਨੇ ਵਿਆਹ ਦੇ ਵਿੱਚ, ਸਿਰ ਤੋਂ ਲੈ ਕੇ ਪੈਰਾਂ ਤੱਕ। ਕਹਿੰਦੇ ਮੈਂ ਚੁੱਪ ਕਰਕੇ ਘਰ ਆ ਗਿਆ, ਆ ਕੇ ਨਹਾ ਧੋ ਕੇ ਕੱਪੜੇ ਬਦਲ ਲਏ, ਮੈਂ ਉਹਨਾਂ ਨੂੰ ਕੁਛ ਨਹੀਂ ਬੋਲਿਆ। ਅੱਜ ਬੜੇ ਲੋਕ ਨੇ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਅਤੇ ਮੁੜ ਕੇ ਪੁੱਛਿਆ, ਕਹਿੰਦੇ ਜੀ ਮਜਬੂਰ ਕਰ ਦਿੱਤਾ ਜੀ, ਚਾਰ ਬੰਦੇ ਇਕੱਠੇ ਹੋ ਗਏ ਜੀ। ਕਿਵੇਂ ਇਕੱਠੇ ਹੋ ਗਏ, ਕਿੰਨਾ ਕਿੰਨਾ ਕੁ ਤੈਨੂੰ ਮਜਬੂਰ ਕਰ ਦਿੱਤਾ? ਨਹੀਂ, ਤੇਰਾ ਆਪਣਾ ਮਨ ਕਿਤੇ ਕਮਜ਼ੋਰ ਸੀ, ਤੂੰ ਤੇ ਬਹਾਨਾ ਲੱਭਦਾ ਸੀ, ਤੂੰ ਤੇ ਆਪਣਾ ਭਾਂਡਾ ਕਿਸੇ ਹੋਰ ਦੇ ਸਿਰ ਭੰਨਣਾ ਚਾਹੁੰਦਾ ਸੀ। ਅਸਲ ਵਿੱਚ ਆਪਣਾ ਤੇਰਾ ਮਨ ਕਮਜ਼ੋਰ ਸੀ ਭਾਈ, ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਦੀ ਦਿੱਤੀ ਸ਼ਕਤੀ ਤੋਂ ਬਿਨਾਂ, ਇਹ ਜਿਹੜੀ ਆਪਾਂ ਰੋਜ਼ ਕਹਿੰਦੇ ਹਾਂ ਕਿ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਦੁਆਰੇ ਜਾਣਾ ਚਾਹੀਦਾ, ਸੰਗਤ ਵਿੱਚ ਬੈਠਣਾ ਚਾਹੀਦਾ, ਅਸਲ ਵਿੱਚ ਹੀ ਗੱਲ ਉਹ ਹੀ ਹੈ ਕਿ ਦੇ ਸ਼ਿਵਾ ਬਰ ਮੋਹੈ ਇਹੈ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ। ਇਹ ਸ਼ਬਦ ਨੂੰ ਇਕੱਲਾ ਜੰਗ ਯੁੱਧ ਤੱਕ ਸੀਮਤ ਨਾ ਰੱਖੋ ਭਾਈ, ਅਸਲ ਵਿੱਚ ਇੱਕ ਯੁੱਧ ਸਾਡੇ ਅੰਦਰ ਵੀ ਹੈ ਜਿਹਦਾ ਵਰਣਨ ਗੁਰੂ ਅਮਰਦਾਸ ਪਿਤਾ ਜੀ ਨੇ ਵੀ ਕੀਤਾ ਕਿ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ, ਨਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਇਹਨੂੰ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ ਕੌਣ ਢਾ ਸਕਦਾ ਜੀ? ਇਹਨੇ ਸਾਨੂੰ ਸਾਰਿਆਂ ਨੂੰ ਢਾਇਆ ਹੋਇਆ। ਕ੍ਰੋਧ ਆਉਂਦਾ ਅਸੀਂ ਅਗਲੇ ਦਾ ਸਿਰ ਪਾੜ ਦਿੰਦੇ ਹਾਂ, ਕਾਮ ਆਉਂਦਾ ਅਸੀਂ ਵੇਸਵਾ ਦੇ ਕੋਠੇ ਨੂੰ ਤੁਰ ਪੈਂਦੇ ਹਾਂ, ਮੋਹ ਆਉਂਦਾ ਝੂਠ ਬੋਲ ਦਿੰਦੇ ਹਾਂ, ਲਾਲਚ ਆਉਂਦਾ ਤੇ ਗੁਰਦੁਆਰੇ ਦੀ ਚੀਜ਼ ਚੁੱਕ ਕੇ ਵੀ ਘਰ ਨੂੰ ਤੁਰ ਪੈਂਦੇ ਹਾਂ, ਬਾਕੀ ਸਾਰਾ ਕੁਝ ਹੰਕਾਰ ਵਿੱਚ ਹੀ ਕਰਦੇ ਹਾਂ ਅਸੀਂ। ਇੱਥੋਂ ਤੱਕ ਜਿਹਨੂੰ ਅਸੀਂ ਦਾਨ ਪੁੰਨ ਵੀ ਕਹਿੰਦੇ ਹਾਂ, ਉੱਥੇ ਵੀ ਅਕਲੀ ਕੀਚੇ ਦਾਨ ਦਾ ਪਾਠ ਘੱਟ ਹੈ, ਦਸਵੰਧ ਕੱਢਣ ਵਾਲੀਆਂ ਥੋੜ੍ਹੀਆਂ ਰੂਹਾਂ ਨੇ ਜਿਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਦਸਵਾਂ ਹਿੱਸਾ ਮੇਰੇ ਗੁਰੂ ਦਾ, ਮੈਂ ਘਰ ਵਰਤਾਂਗਾ, ਦਸਵੰਧ ਗੁਰੂ ਨਾ ਦੇਵੇਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸਕਾ ਕਿਛ ਨਾ ਬਸਾਏ। ਜਿਨ੍ਹਾਂ ਨੇ ਵੱਖਰੇ ਪੈਸੇ ਘਰ ਕੱਢ ਕੇ ਰੱਖੇ ਹੁਣ ਵੀ ਨਹੀਂ ਨਾ ਇਹਨੂੰ ਹੱਥ ਨਹੀਂ ਲਾਉਣਾ, ਬੱਚਿਆਂ ਨੂੰ ਸਮਝਾਇਆ ਹੋਵੇ, ਪੁੱਤਰ ਇਹ ਗੁਰੂ ਦੇ ਹਿੱਸਾ ਹੈ, ਫਿਰ ਤੁਹਾਨੂੰ ਕਦੇ ਧਰਮ ਦੇ ਵਾਸਤੇ ਵਰਤਣ ਲਈ ਔਖੇ ਨਹੀਂ ਹੋਣਾ ਪਵੇਗਾ, ਸਾਨੂੰ ਸੋਚਣਾ ਪੈਂਦਾ ਸੇਵਾ ਵਾਸਤੇ ਜੀ ਹੁਣ ਸਾਡਾ ਬਜਟ ਹਿੱਲ ਜਾਏਗਾ, ਨਹੀਂ ਤਾਂ ਹੋਣਾ ਇਹ ਸੀ ਵੀ ਕੋਈ ਆਉਂਦਾ ਗਰੀਬ ਕਿ ਮੇਰੀ ਬੱਚੀ ਦਾ ਵਿਆਹ ਹੈ, ਮੇਰੇ ਬੱਚੇ ਨੂੰ ਕਿਤਾਬਾਂ ਚਾਹੀਦੀਆਂ ਨੇ, ਕਿਸੇ ਬਿਮਾਰ ਨੂੰ ਦਵਾਈ ਚਾਹੀਦੀ ਹੈ, ਕੋਈ ਗੁਰਪੁਰਬ ਮਨਾਉਣਾ ਹੈ, ਕਿਤੇ ਗੁਰੂ ਕੀ ਇਮਾਰਤ ਬਣਨੀ ਹੈ। ਤੁਸੀਂ ਕਹਿਣਾ ਜੀ ਮਾਇਆ ਪਈ ਹੈ, ਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਖਜ਼ਾਨਾ ਪਿਆ, ਲੈ ਜਾਓ ਜੀ। ਹੁਣ ਤਾਂ ਸਾਨੂੰ ਇੱਦਾਂ ਲੱਗਦਾ ਵੀ ਪੱਲਿਓ ਦੇੜੇ ਪੈ ਰਹੇ ਨੇ ਸਾਨੂੰ, ਕਿਉਂਕਿ ਅਸੀਂ ਦਸਵੰਧ ਕੱਢਦੇ ਨਹੀਂ। ਪਰ ਜਿਨ੍ਹਾਂ ਨੂੰ ਗੁਰੂ ਨੇ ਆਈ ਕਿਰਪਾ ਕੀਤੀ ਹੋਈ ਹੈ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ। ਲਾਲਚ ਆਉਂਦਾ ਸਾਡੇ ਤੋਂ ਚੋਰੀ ਵੀ ਕਰਾ ਲੈਂਦਾ ਅਤੇ ਦਾਨ ਪੁੰਨ ਅਸੀਂ ਹੰਕਾਰ ਵਿੱਚ ਕਰਦੇ ਹਾਂ। ਜਦੋਂ ਇੱਕ ਬੰਦਾ ਉੱਠ ਕੇ ਅਨਾਊਂਸ ਕਰਦਾ ਵੀ ਆਹ ਵੇਖੋ ਜੀ ਪ੍ਰੇਮੀ ਦਾਨੀ ਸੱਜਣ ਜੀ ਇਹਨੇ 500 ਰੁਪਈਆ ਦਿੱਤਾ ਹੈ, ਅਤੇ ਮੇਰੇ ਵਰਗਾ ਆਪਣੇ ਕੱਪੜੇ ਕੁਪੜੇ ਵੇਖ ਕੇ ਫਿਰ 1000 ਰੁਪਈਏ ਦਾ ਨੋਟ ਕੱਢਦਾ, ਮੈਂ ਘੱਟ ਸਰਦਾਰ ਇਹਦੇ ਨਾਲੋਂ। ਹੁਣ ਉਹਨੂੰ ਕੀ, ਉਹਨੂੰ ਦਾਨ ਨਹੀਂ ਹੈ, ਉਹ ਹੰਕਾਰ ਹੈ, ਉਹ ਹੰਕਾਰ ਹੈ। ਇਹਨੇ 500 ਦਿੱਤਾ ਮੈਂ 1000 ਦਿਆਂਗਾ, ਉਹਨੇ 1000 ਦਿੱਤਾ ਮੈਂ 2000 ਦਿਆਂਗਾ, ਇਹਨੇ 2000 ਦਿੱਤਾ ਮੈਂ 4000 ਦਿਆਂਗਾ, ਇਹ ਹੰਕਾਰ ਹੈ। ਦਸਵੰਧ ਕੱਢੋ ਔਰ ਆਪਣੇ ਘਰ ਵਿੱਚ ਨਿਸ਼ਾਨਦੇਹੀ ਕਰ ਲਓ। ਅਰਮਾਲਿਆਂ ਦਾ ਰੋਜ਼ ਰੌਲਾ ਪੈਂਦਾ ਹੈ ਨਾ, ਜਦੋਂ ਮੈਂ ਬੰਗਲਾ ਸਾਹਿਬ ਤੋਂ ਬੇਨਤੀ ਕੀਤੀ ਸੀ ਕਈਆਂ ਨੂੰ ਦਰਦ ਹੋਇਆ ਸੀ, ਰਮਾਲਾ ਸਾਹਿਬ ਦੀ ਮਾਇਆ ਕੱਢ ਲਓ। ਇਹਨੇ ਰਮਾਲਾ ਸਾਹਿਬ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨਹੀਂ ਵਰਤੇ ਜਾ ਸਕਦੇ, ਉਹ ਮਾਇਆ ਤੁਸੀਂ ਗਰੀਬ ਬੱਚੇ ਦੀ ਪੜ੍ਹਾਈ 'ਤੇ ਦੇ ਦਿਓ, ਕਿਸੇ ਦੇ ਦੀ ਦਵਾਈ 'ਤੇ ਦੇ ਦਿਓ, ਕਿਸੇ ਗਰੀਬ ਧੀ ਦੇ ਵਿਆਹ 'ਤੇ ਦੇ ਦਿਓ, ਨਹੀਂ ਤਾਂ ਗੁਰੂ ਕੇ ਮਹਿਲ ਬਣਦੇ ਨੇ ਉੱਥੇ ਖਜ਼ਾਨੇ ਵਿੱਚ ਪਾ ਦਿਓ, ਤੁਸੀਂ ਧਰਮ ਪ੍ਰਚਾਰ ਵਾਸਤੇ ਦੇ ਦਿਓ, ਗੁਰਬਾਣੀ ਦੀਆਂ ਪੋਥੀਆਂ ਪ੍ਰਿੰਟ ਕਰਵਾ ਦਿਓ। ਆਪਾਂ ਇੱਕ ਗੱਲ ਤਾਂ ਕਹੀ ਜਾਂਦੇ ਬੇਅਦਬੀ ਹੁੰਦੀ ਹੈ, ਪਰ ਸਵਾਲ ਇਹ ਵੀ ਬੇਅਦਬੀ ਨੂੰ ਰੋਕਣ ਦਾ ਤਰੀਕਾ ਵੀ ਤਾਂ ਕੋਈ ਕੱਢੋ ਨਾ। ਹੁਣ ਜੇ ਆਪਾਂ ਕਹੀਏ ਵੀ ਵਸਤਰਾਂ ਦੇ ਪੈਸੇ ਵਸਤਰ ਨਹੀਂ ਭੇਟ ਕਰਨੇ ਚਾਹੀਦੇ, ਨਹੀਂ ਭਾਈ ਸਾਡੀ ਮਰਿਆਦਾ ਵਿੱਚ ਆਦਿ ਕਾਲ ਤੋਂ ਗੁਰੂ ਸਾਹਿਬਾਨਾਂ ਲਈ ਸਿੱਖ ਪੁਸ਼ਾਕੇ ਲੈ ਕੇ ਆਉਂਦੇ ਸੀ, ਪਰ ਅੱਜ ਸਮੇਂ ਦੇ ਮੁਤਾਬਕ ਸਾਨੂੰ ਉਹ ਪਿਆਰ ਵੀ ਆਪਣੇ ਅੰਦਰ ਰੱਖਣਾ ਚਾਹੀਦਾ, ਪਰ ਉਹਦਾ ਤਰੀਕਾ ਇਸ ਤਰੀਕੇ ਨਾਲ ਬਣਾ ਲਈਏ ਕਿ ਰਮਾਲਾ ਸਾਹਿਬ ਦਾ ਸਨਮਾਨ ਵੀ ਪੂਰਾ ਰਹੇ, ਸਤਿਕਾਰ ਵੀ ਪੂਰਾ ਰਹੇ, ਅਤੇ ਬੇਅਦਬੀ ਵੀ ਕਦੇ ਨਾ ਹੋਵੇ। ਜਦੋਂ ਦਸਵੰਧ ਕੱਢਣਾ ਜਾਂ ਜਦੋਂ ਵੀ ਸੇਵਾ ਕਰਨੀ, ਉਹ ਹੰਕਾਰ ਦੇ ਅਧੀਨ ਨਾ ਚਲੀ ਜਾਏ, ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਗੁਰਮੁਖ ਪਾਈਐ ਨਾਨਕਾ ਖਾਧੇ ਜਾਹੇ ਬਿਕਾਰ। ਇਹ ਤਰੀਕਾ ਹੈ ਭਾਈ, ਜੇ ਤੂੰ ਕਰਮੀ ਦੀ ਲਾਂਡ ਬਣਾਵੇਂਗਾ, ਸੱਤ ਦਾ ਗੁੜ ਬਣਾਵੇਂਗਾ, ਸੱਚ ਦੀ ਸ਼ਰ੍ਹਾਂ ਬਣਾਵੇਂਗਾ, ਗੁਣ ਦੇ ਮੰਡੇ ਬਣਾਵੇਂਗਾ, ਸੀਲ ਦਾ ਘਿਓ ਬਣਾਵੇਂਗਾ, ਸ਼ਰਮ ਦਾ ਮਾਸ ਆਹਾਰ ਬਣਾਵੇਂਗਾ, ਤੇਰੇ ਤਾਂ ਜੀਵਨ ਦੇ ਵਿਕਾਰ ਕੱਟ ਜਾਣਗੇ। ਹਾਂਜੀ,
ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ।
ਦੂਜਾ ਸ਼ਲੋਕ ਹੈ ਮਰਦਾਨਾ ਪਹਿਲਾ। ਕਾਇਆ ਲਾਹਣ, ਸਰੀਰ ਕਾਇਆ ਜਿਹੜੀ ਹੈ, ਬੰਦਿਆਂ ਤੂੰ ਇਹਨੂੰ ਸ਼ਰਾਬ ਬਣਾ ਲਿਆ, ਇਹਨੂੰ ਮਟਕੀ ਬਣਾ ਲਿਆ, ਇਹਨੂੰ ਭਾਂਡਾ ਬਣਾ ਲਿਆ। ਆਪ ਮਦ, ਆਪਣੀ ਪਹਿਚਾਣ ਨੂੰ ਉਹਦੇ ਵਿੱਚ ਸ਼ਰਾਬ ਬਣਾ ਕੇ, ਅਤੇ ਮਜਲਸ ਤ੍ਰਿਸ਼ਨਾ ਧਾਰ, ਤ੍ਰਿਸ਼ਨਾ ਨੂੰ ਤੂੰ ਇਹਦੀ ਮਜਲਸ ਬਣਾ ਲਿਆ, ਜਿੱਥੇ ਬਹਿ ਕੇ ਇਸ ਨੂੰ ਪੀਣਾ। ਹਾਂਜੀ,
ਮਨਸਾ ਕਟੋਰੀ ਕੂੜ ਭਰੀ ਪੀਲਾਏ ਜਮ ਕਾਲ।
ਹੁਣ ਇੱਥੇ ਆਪਣੀ ਮਨਸ਼ਾ ਨੂੰ ਪੀਣ ਵਾਲਾ ਭਾਂਡਾ ਬਣਾ ਲਿਆ ਜਿਹੜਾ ਕੂੜ ਦੇ ਨਾਲ ਭਰਿਆ ਹੋਇਆ। ਕੂੜ ਭਰੀ, ਪਲਾਉਂਦਾ ਕੌਣ ਹੈ? ਜਮ ਕਾਲ, ਜਿਹਨੇ ਸਾਨੂੰ ਖੁਆਰ ਕਰਨਾ ਹੈ। ਹਾਂਜੀ,
ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀਆ ਹੈ ਬੇਕਾਰ।
ਪਰ ਇੱਦਾਂ ਦਾ ਮਦ ਪੀਵੇਂਗਾ ਤੇ ਫਿਰ ਵਕਾਰ ਹੀ ਖੱਟੇਗਾ ਭਾਈ, ਇਹਦੇ ਵਿੱਚੋਂ ਇੱਜ਼ਤ ਨਹੀਂ ਮਿਲੇਗੀ, ਸਨਮਾਨ ਨਹੀਂ ਮਿਲੇਗਾ, ਦੁਰ ਦਾ ਪਾਤਰ ਬਣੇਗਾ ਤੂੰ, ਲਾਣਤਾਂ ਦਾ ਅਧਿਕਾਰੀ ਬਣੇਗਾ ਤੂੰ। ਹਾਂਜੀ,
ਗਿਆਨ ਗੁੜ ਸਲਾਹ ਮੰਡੇ ਭਾਉ ਮਾਸ ਆਹਾਰ।
ਗਿਆਨ ਦਾ ਗੁੜ ਲੈ ਕੇ ਆ, ਰੱਬ ਦੀ ਸਿਫਤ ਸਲਾਹ ਦੀਆਂ ਰੋਟੀਆਂ ਲੈ ਕੇ ਆ, ਰੱਬ ਦੇ ਅਦਬ ਡਰ ਦੇ ਵਿੱਚ ਰਹਿਣਾ, ਇਹਨੂੰ ਆਪਣਾ ਮਾਸ ਆਹਾਰ ਭੋਜਨ ਬਣਾ।
ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ।
ਨਾਨਕ ਇਹ ਭੋਜਨ ਸੱਚ ਹੈ, ਇਹ ਸੱਚੀ ਖੁਰਾਕ ਹੈ, ਇਹ ਸੱਚੀ ਡਾਇਟ ਹੈ, ਇਹ ਸੱਚਾ ਭੋਜਨ ਹੈ। ਜੇ ਇੱਦਾਂ ਦਾ ਭੋਜਨ ਤੂੰ ਆਪਣੇ ਜੀਵਨ ਵਿੱਚ ਪਹੁੰਚੇਗਾ, ਸੱਚ ਨਾਮ ਆਧਾਰ, ਇਸ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ, ਬੇਸ ਬਣਾ, ਆਸਰਾ ਬਣਾ।
ਕਾਇਆ ਲਾਹਨ ਆਪ ਮਦ ਅੰਮ੍ਰਿਤ ਤਿਸ ਕੀ ਧਾਰ।
ਕਾਇਆ ਲਾਹਨ, ਕਾਇਆ ਫਿਰ ਸਰੀਰ ਹੈ, ਨਾਨ ਫਿਰ ਸ਼ਰਾਬ ਹੈ, ਇਹ ਤੀਜਾ ਸ਼ਲੋਕ ਹੈ। ਕਾਇਆ ਲਾਹਨ ਆਪ ਮਦ, ਆਪਣੇ ਆਪਣੇ ਹੰਕਾਰ ਨੂੰ, ਆਪਣੀ ਮੈਂ ਨੂੰ ਜਦੋਂ ਸ਼ਰਾਬ ਬਣਾ ਲਿਆ, ਅੰਮ੍ਰਿਤ ਤਿਸ ਕੀ ਧਾਰ, ਜਦੋਂ ਇਹਦੀ ਧਾਰ ਅੰਮ੍ਰਿਤ ਵਰਗੀ ਹੋਵੇਗੀ, ਜਦੋਂ ਕਾਇਆ ਨੂੰ ਤੂੰ ਸ਼ਰਾਬ ਬਣਾਵੇਂਗਾ, ਆਪਣੀ ਪਹਿਚਾਣ ਨੂੰ ਤੂੰ ਸ਼ਰਾਬ ਬਣਾਵੇਂਗਾ, ਅੰਮ੍ਰਿਤ ਤਿਸ ਕੀ ਧਾਰ, ਆਤਮਕ ਜੀਵਨ ਦੇਣ ਵਾਲੀ ਜਦੋਂ ਇਹਦੀ ਧਾਰ ਹੋਵੇਗੀ। ਹਾਂਜੀ,
ਸਤ ਸੰਗਤ ਸਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬੇਕਾਰ।
ਕਾਇਆ ਨੂੰ ਸ਼ਰਾਬ ਦਾ ਭਾਂਡਾ ਬਣਾ ਲੈ, ਆਪਣੀ ਪਹਿਚਾਣ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਮੈਂ ਜਾਣਾ ਕਿੱਥੇ ਹੈ। ਸਾਰੀ ਜ਼ਿੰਦਗੀ ਸਾਨੂੰ ਆਪਣੀ ਪਹਿਚਾਣ ਨਹੀਂ ਸਮਝ ਆਉਂਦੀ, ਅਸੀਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਦੁਨੀਆਂ ਦਾ ਗਿਆਨ ਬੜਾ ਇਕੱਠਾ ਕੀਤਾ, ਲਿਖ ਲਿਖ ਕੇ ਗ੍ਰੰਥ ਭਰ ਦਿੱਤੇ, ਅਸੀਂ ਵੱਡੀਆਂ ਵੱਡੀਆਂ ਪੁਸਤਕਾਂ ਲਿਖ ਦਿੱਤੀਆਂ, ਪਰ ਆਪਣੇ ਨਿੱਜ ਨੂੰ ਜਾਣਨ ਦਾ ਅਸੀਂ ਯਤਨ ਨਹੀਂ ਕੀਤਾ। ਸਾਈਂ ਬੁੱਲੇ ਸ਼ਾਹ ਕਹਿੰਦੇ, ਬੁੱਲਿਆ ਕੀ ਜਾਣਾ ਮੈਂ ਕੌਣ। ਸਤਿਗੁਰੂ ਪਿਤਾ ਵੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪੇ ਦੀ ਪਹਿਚਾਣ ਕਰਨੀ ਸੀ,
ਇੱਕ ਆਇਆ ਇੱਕ ਭਾਂਡਾ ਹੈ ਭਾਈ, ਇਹਦੇ ਵਿੱਚ ਆਪੇ ਦੀ ਪਹਿਚਾਣ, ਇਹਨੂੰ ਮਦ ਬਣਾ ਲੈ, ਨਸ਼ਾ ਬਣਾ ਲੈ, ਅਤੇ ਅੰਮ੍ਰਿਤ ਤਿਸ ਕੀ ਧਾਰ, ਫਿਰ ਇਹਦੀ ਜਿਹੜੀ ਧਾਰ ਨਿਕਲੇਗੀ ਉਹ ਆਤਮਕ ਜੀਵਨ ਦੇਣ ਵਾਲੀ, ਉਹ ਜਲ ਹੋਵੇਗਾ, ਉਹ ਪਰਮਾਤਮਾ ਦੀ ਭਗਤੀ ਬੰਦਗੀ ਹੋਵੇਗੀ। ਸਤ ਸੰਗਤ ਸਿਉਂ ਮਿਲਾਪ ਹੋਏ, ਫਿਰ ਜਦੋਂ ਸੱਚੇ ਗੁਰਮੁਖ ਪਿਆਰਿਆਂ ਦੇ ਨਾਲ ਤੇਰਾ ਮਿਲਾਪ ਹੋਵੇਗਾ, ਲਿਵ ਕਟੋਰੀ ਅੰਮ੍ਰਿਤ ਭਰੀ, ਫਿਰ ਉੱਥੇ ਜਿਹੜੀ ਤੇਰੀ ਸੁਰਤ ਜੁੜੇਗੀ ਉਹ ਭਾਂਡਾ ਬਣ ਜਾਏਗਾ। ਫਿਰ ਪੀ ਪੀ ਕੱਟੇ ਵਿਕਾਰ, ਫਿਰ ਤੂੰ ਇਉਂ ਇਸ ਨੂੰ ਧਾਰਨ ਕਰ ਕਰਕੇ ਆਪਣੇ ਜੀਵਨ ਦੇ ਵਿਕਾਰ, ਔਗਣ, ਦੋਸ਼ ਜਦੋਂ ਤੂੰ ਆਪਣੇ ਜੀਵਨ ਵਿੱਚੋਂ ਮੁਕਾਵੇਂਗਾ ਤਾਂ ਜਾ ਕੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਹਾਂਜੀ, ਪੌੜੀ ਆਪੇ ਸੁਰ ਨਰ ਗਣ ਗੰਧਰਬਾ, ਆਪੇ ਖੱਟ ਦਰਸ਼ਨ ਕੀ ਬਾਣੀ।
ਉਹ ਪਰਮਾਤਮਾ ਸੁਰ ਦੇਵਤੇ ਵੀ ਆਪ ਹੈ, ਨਰ ਗਣ ਗੰਧਰਬ ਉਹ ਦੇਵਤਿਆਂ ਦੇ ਰਾਗੀ ਵੀ ਆਪ ਹੈ, ਉਹ ਮਨੁੱਖ ਵੀ ਆਪ ਹੈ, ਉਹ ਛੇ ਦਰਸ਼ਨਾਂ ਦੀ ਬਾਣੀ ਰਚਣ ਵਾਲਾ ਵੀ ਉਹ ਆਪ ਹੈ। ਜੋ ਕੁਝ ਸੰਸਾਰ ਵਿੱਚ ਬਣਿਆ ਇਹ ਸਾਰੀ ਉਸ ਪਰਮਾਤਮਾ ਦੀ ਰਚਨਾ ਹੈ। ਇਸ ਸਾਰੇ ਕੁਝ ਦਾ ਜਿਹੜਾ ਕਰਤਾ ਪੁਰਖ ਹੈ ਉਹ ਵਾਹਿਗੁਰੂ ਆਪ ਹੈ, ਕੋਈ ਦੂਸਰਾ ਨਹੀਂ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਹਾਂਜੀ,
ਆਪੇ ਸ਼ਿਵ ਸ਼ੰਕਰ ਮਹੇਸਾ, ਆਪੇ ਗੁਰਮੁਖ ਅਕਥ ਕਹਾਣੀ।
ਉਹ ਪਰਮਾਤਮਾ ਆਪ ਹੀ ਸ਼ਿਵ ਹੈ, ਸ਼ੰਕਰ ਹੈ, ਮਹੇਸ਼ ਹੈ, ਆਪੇ ਗੁਰਮੁਖ ਅਕਥ ਕਹਾਣੀ, ਉਹ ਆਪਣੀਆਂ ਬਾਤਾਂ ਪਾਉਣ ਵਾਲਾ ਵੀ ਉਹ ਆਪ ਹੀ ਹੈ। ਅਗਰ ਕੋਈ ਦੇਵਤੇ ਅਵਤਾਰ ਇਸ ਧਰਤੀ 'ਤੇ ਆਏ ਨੇ ਤਾਂ ਸਾਰੇ ਉਸ ਪਰਮਾਤਮਾ ਨੇ ਬਣਾਏ ਨੇ, ਉਹਦੇ ਭੇਜੇ ਆਏ ਨੇ। ਪਰਮਾਤਮਾ ਤੋਂ ਵੱਡੀ ਕੋਈ ਸ਼ਕਤੀ ਨਹੀਂ, ਪਰਮਾਤਮਾ ਤੋਂ ਵੱਡੀ ਕੋਈ ਤਾਕਤ ਨਹੀਂ ਭਾਈ।
ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬਿਬਾਣੀ।
ਉਹ ਪਰਮਾਤਮਾ ਆਪ ਹੀ ਜੋਗੀ ਹੈ, ਨਿਰਲੇਪ ਰਹਿੰਦਾ ਹੈ, ਆਪ ਹੀ ਭੋਗੀ ਹੈ। ਤੂੰ ਜੋਗੀ ਅੰਦਰ ਜੋਗੀਆਂ, ਤੂੰ ਭੋਗੀ ਅੰਦਰ ਭੋਗੀਆਂ, ਜੋਗੀਆਂ ਵਿੱਚ ਜੋਗੀ ਵੀ ਉਹ ਆਪ ਹੈ, ਭੋਗੀਆਂ ਵਿੱਚ ਉਹ ਭੋਗੀ ਵੀ ਆਪ ਹੈ, ਆਪੇ ਸੰਨਿਆਸੀ ਹੈ, ਫਿਰੇ ਬੇਬਾਣੀ ਆਪ ਹੀ ਉਹ ਜੰਗਲਾਂ ਵਿੱਚ ਵਿਚਰਨ ਵਾਲਾ। ਹਾਂਜੀ,
ਆਪੇ ਨਾਲ ਗੋਸ਼ਟ ਆਪ ਉਪਦੇਸ਼ਾ, ਆਪੇ ਸੁਗੜ ਸਰੂਪ ਸਿਆਣੀ।
ਉਹ ਆਪਣੇ ਨਾਲ ਆਪ ਗੋਸ਼ਟ ਕਰਦਾ, ਉਹਨੂੰ ਆਪਣੇ ਨਾਲ ਆਪ ਨੂੰ ਗੱਲਾਂ ਕਰਨੀਆਂ ਆਉਂਦੀਆਂ ਨੇ। ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਜੇ ਕਦੇ ਪਾਠ ਕਰਨ ਲੱਗ ਜਾਵਾਂਗੇ ਤਾਂ ਫਿਰ ਅਸੀਂ ਟਿਊਨ ਕੱਢਣ ਲੱਗ ਜਾਂਦੇ ਹਾਂ, ਬਾਣੀ ਭਾਵੇਂ ਸਾਰੀ ਗਲਤ ਹੋ ਜਾਏ। ਮੈਂ ਤਾਂ ਪਿੰਡਾਂ 'ਚ ਸੁਣਿਆ ਗਿਆਨੀ ਜੀ, ਸਾਡਾ ਬਾਬਾ ਪਾਠ ਬੜਾ ਵਧੀਆ ਕਰਦਾ, ਵੀ ਮਿਰਜ਼ਾ ਗਾਉਂਦਾ ਨਾ, ਪੁੱਛੋ ਵੀ ਤੁਕਾਂ ਕਿੰਨੀਆਂ ਛੱਡ ਜਾਂਦਾ, ਲਗਾਂ ਮਾਤਰਾ ਕਿੰਨੀਆਂ ਗਾਂਹ ਪਿਛਾਂ ਕਰ ਜਾਂਦਾ। ਅਸਲ ਵਿੱਚ ਗੁਰੂ ਸਾਹਿਬ ਨਾਲ ਬੈਠ ਕੇ ਤੁਸੀਂ ਗੱਲਾਂ ਕਰਨੀਆਂ ਸੀ, ਤੁਸੀਂ ਗੁਰੂ ਦੇ ਨਾਲ ਗੋਸ਼ਟ ਕਰਨੀ ਸੀ। ਗੁਰੂ ਨਾਲ ਬਹਿਣਾ ਤਾਂ ਆਇਆ ਹੀ ਨਹੀਂ ਸਾਨੂੰ। ਇਹਦਾ ਅਰਥ ਇਹ ਨਹੀਂ ਹੈ ਕਿ ਕਿਸੇ ਦਾ ਗਲਾ ਰਸੀਲਾ ਨਹੀਂ ਹੋਣਾ ਚਾਹੀਦਾ, ਜੇ ਮੇਰਾ ਨਹੀਂ ਤਾਂ ਮੈਂ ਕਿਸੇ ਨੂੰ ਕਹਾਂ, ਇਹ ਮੇਰਾ ਫਰਜ਼ ਨਹੀਂ ਬਣਦਾ। ਪਰਮਾਤਮਾ ਕਰੇ ਕਿ ਬਾਣੀ ਪੜ੍ਹਨ ਵਾਲੇ ਦੇ ਗਲੇ ਵਿੱਚ ਰਸ ਹੋਵੇ, ਪਰ ਨਾਲ ਨਾਲ ਉਹਦੀ ਬਾਣੀ ਵੀ ਸ਼ੁੱਧ ਹੋਣੀ ਚਾਹੀਦੀ ਹੈ, ਤਾਂ ਕਿ ਉਹਦਾ ਵਿਸ਼ਰਾਮ ਵੀ ਸਹੀ ਹੋਣਾ ਚਾਹੀਦਾ, ਉਹਦਾ ਉਚਾਰਨ ਵੀ ਠੀਕ ਹੋਣਾ ਚਾਹੀਦਾ, ਤਾਂ ਕਿ ਉਹਦੇ ਅਰਥ ਜਿਹੜੇ ਨੇ ਉਹ ਸਪਸ਼ਟ ਹੋਣ, ਔਰ ਇੱਕ ਇੱਕ ਤੁੱਕ ਜਿਹੜੀ ਹੈ ਉਹ ਸਾਡੇ ਜੀਵਨ ਦੇ ਅੰਦਰ ਜਾ ਕੇ ਟਿਕਣੀ ਚਾਹੀਦੀ ਹੈ। ਭਾਈ ਸੁਥਰੇ ਨੇ ਮੱਥਾ ਟੇਕਿਆ ਅਤੇ ਜਿਸ ਪਾਸੇ ਸਤਿਗੁਰੂ ਜੀ ਗੁਰੂ ਕਲਗੀਧਰ ਪਿਤਾ ਬੈਠੇ ਸੀ ਉਸ ਪਾਸੇ ਸੰਗਤ ਵਿੱਚ ਪਿੱਠ ਕਰਕੇ ਬਹਿ ਗਿਆ, ਕਿਉਂਕਿ ਰਾਗੀ ਸਿੰਘ ਵੀ ਉੱਥੇ ਹੀ ਬੈਠੇ ਸੀ। ਬਥੇਰੀ ਮੇਰੇ ਵਰਗਿਆਂ ਨੇ ਸੰਗਤ 'ਚੋਂ ਕੂਣੀ ਮਾਰੀ ਵੀ ਇੱਧਰ ਨੂੰ ਮੂੰਹ ਕਰ ਸੁਥਰਿਆ, ਕਹਿੰਦਾ ਤੁਸੀਂ ਕਰੋ। ਫਿਰ ਕਿਸੇ ਨੇ ਜਾ ਕੇ ਕਿਹਾ ਵੀ ਮਹਾਰਾਜ ਉਹ ਵੇਖੋ ਸੁਥਰਾ ਤੁਹਾਡੇ ਵਾਲੇ ਪਾਸੇ ਆਪਣੀ ਪਿੱਠ ਕਰਕੇ ਦੂਜੇ ਪਾਸੇ ਮੂੰਹ ਕਰਕੇ ਬੈਠਾ, सतगुरु ने बुलाया कोई आ भाई सुथरिया ये की कहता महाराज इनिया चपेड़ा पैंदिया ने सारिया मूँह तो कौन खाएगा आप तो पिट करके पै गए बह गए जिन्या पैंदिया पै जान एक एक गुरबाणी का शब्द एक एक गुरबाणी की पंक्ति सानू मार्गदर्शन देती है। लोग जाने ये गीत है ये तो ब्रह्म विचार ये गीत नहीं है रागां विच गाउणा है सुरीली आवाज विच भी गाउणा है पर इस गल नू कदे मनफी ना करना कि ये तो ब्रह्म विचार ये तो रब दे घर दा ज्ञान है वह चीज विचों मनफी नहीं हुंदी ते मुबारक है। जिन्हां मर्जी हेकां ला के बाणी पढ़ीए जिन्हें मर्जी रागां दे विच असीं बाणी नू गाईए पर गुरबाणी दे अर्थ जिहड़े ने वह विचों गवाचने नहीं चाहिए वह ज्ञान विचों मनफी नहीं होना चाहिए। तो जदों वह चीज वस्तु सानू प्राप्त होवेगी सतगुरु पिता महाराज समझाउंदे ने आपे नाल गोष्ट जदों अपने आप नाल वह रब गल्लां करदा आप उपदेश है आपे सुगड़ सरूप सियाणी वह परमात्मा उपदेश भी आप करदा वह आपे ही सुगड़ सुजान है वह सुंदर भी बहुत है सोहना भी बहुत है सियाणा भी बहुत है। हाँ जी
अपना चोज कर वेखै आपे आपे सबना जिया का है जानी
वो आपे चोज करदा मौला खेल करे सब आपे वो सारिया खेडा आप ही खड़ा सब कुछ वो हुक्म दे विच हुक्मे अंदर सब को बाहर हुक्म ना कोई नानक हुक्म है जे बुझे तो हौमै कहे ना कोई वो प्रभु परमात्मा आपे चोज कर वेख्या आपे आपे सबना जिया का है जानी वो साढ़े सारिया के अंदर दी जानदा है वो कट कट के अंतर की जानत भले बुरे की पीर पछाण वो वेण बोलिया सब किस जानदा असी आ जाने वो जानदा कले आए ने आपे आए ने लालचवस आए ने प्यार नाल आए ने वो साढ़े अंदर दी बुरे भले की पीड़ा नू पछाणद सतगुरु मेहर करन ये उपदेश साढ़े हिरदिया विच वस जाए पुल्ला मेरिया ने खिमा कर देनिया कोई शब्द बोलदिया किसी नू इंज लग्या होवे कि शायद मैनू संबोधन करके आख्या मैं उहदे लई माफ़ी मंगदा ऐसा नहीं होना चाहिए कि कद कदे नू सुना के असी कुछ बोलीए पर सुभावक बोलदे हाँ सच्चे पातशाह की बात पाउंदे हाँ जे भुल है तो मेरी है भाई मैनू खिमा कर देना क्योंकि उपदेश सतगुरु जी का है वह साढ़े हिरदिया विच वस जाए। सतगुरु जी का कोटान कोट शुकर गुरु रामदास पिता जी का धन श्री गुरु ग्रंथ साहिब महाराज जी का जिन्होंने बख्शिश की ये दो शब्द अपनी गोद विच बैठ के बोलने की दात दिती है। सिंह साहब ज्ञानी जगतार सिंह जी हैड ग्रंथी श्री दरबार साहब जी का धन्यवाद जिन्होंने समा वंड करदे आप जी के दर्शन करवाए ने सतगुरु उन्होंने सेहत जाबी देन अपने धर्म की पंथ देश कौम की सेवा चढ़ती कला विच करन दी बल शक्ति प्रदान करन शब्द दियां अंतलियां पंक्तियां का पाठ करके फिर आपां फतेह दी सांझ करिए मेरियां भुल्लां बख्श देणियां जी।
आपे नाल गोष्ट आप उपदेसै आपे सुगड़ स्वरूप सियाणी अपना चोज कर वेखै आपे आपे सबना जिया का है जानी। वाहिगुरु जी का खालसा वाहिगुरु जी की फतेह।